गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक रचना प्रीतम जी दा दूसरा भाग, आओ प्यार नाल श्रवण करिए जी। इयों विलक दी किनारे पहुंची, जिस रुख नाल अपनी बेड़ी बद्धी हुई सी, उत्थे एक और बजरा जिहा इस बेड़ी दे नाल उपरों आ के ठहकिया खड़ा है ते अगे नहीं तुरदा। नज़र पई तां तकिया, बजरे विच ना चप्पा सी ते ना कोई आदमी। हैरानी ने कुछ अपनी वल खिंचया, अपनी बेड़ी थानी हो के चप्पे हाथ विच लै के उस विच जा चढ़ी। चप्पे इस लई फड़ ले कि मता ए टुर पवे तां संभाल लवां। उस विच पराली दा ढेर ते कुछ पूरे पए होए देखे, काली नाल पूरे हिलाए तां भारे लगे। जद चंगी तरह फरोल कीती तां की डिठा, मिठ बोले दाता जी दी लोथ है। शरीर सारा मानो फिथा होया है, खून भी कई थावां तो वरिया होया है। अखां ने पछाणिया ते पछाणदियां ही दिल ने ढाह मारी। वाह किस्मत वाह दैव गति, मिलाया अंत मिलाया पर की मिलाया। इस नालों ना मिलाया हुंदा तां चंगा सी। हुण हे मेरे शरीर, तू भी ऐसे नींद दे सौं और ऐसे बजरे विच सौं। फिर नींद रे प्यार दी रंगण विच रंगे जा के पुछांगे कि दाता लोक, ओ एहो जीवन सी जिस दा पता देंदे हुंदे सौ। वाह किस्मत दूर हो, हुण संसार पर जीवना निष्फल है। मौत तेरी गोद विच मेरा थां होवे। दाता जी हाथे ला के, हे मिठे ए मिठ बोले दाता जी, बोलो ता सही, एक गल ता कर जाओ। ऐं टुरना सी ता पहले ऐं टोरना सी। कुछ चिर सोच के मैनू जीवन पद अज मिल गया, क्योंकि मेरी जीवन दी तलब मिट गई। मौत जीवन तो प्यारी लगदी है। कोड़ा जिहा हासा हस के, हाँ पंजवां कलेश अभिनिवेश ਇਉਂ ਹੀ ਜਿੱਤੀਦਾ ਹੈ। ਰਾਜਾ ਜੀ ਦੇ ਸਿਪਾਹੀ ਜੀਉਂਦਿਆਂ ਤਾਂ ਨਾ ਲੈ ਗਏ, ਹੁਣ ਤਾਂ ਆਪਣੇ ਇਸ ਲੰਮੇ ਸਫ਼ਰ ਵਿੱਚ ਨਾਲ ਲੈ ਚਲੋ। ਮੈਂ ਵੀ ਦਰਸ਼ਨ ਪਾਵਾਂ ਤੇਰੇ ਰਾਜਾ ਜੀ ਦਾ, ਜੀਉਂਦਿਆਂ ਤਾਂ ਨਹੀਂ ਪਾਇਆ ਮਰ ਕੇ ਹੀ ਦਰਸ਼ਨ ਪਾਵਾਂ। ਮੈਂ ਕਿਉਂ ਪੜ੍ਹੀ, ਪੜ੍ਹੀ ਤਾਂ ਕਿਉਂ ਰੁੜੀ, ਰੁੜੀ ਤਾਂ ਕਿਉਂ ਨਾ ਮਰ ਗਈ। ਮੌਤ ਹੇ ਸੁੰਦਰੀ ਮੌਤ ਆ ਅਰ ਸਮੇਟ, प्यारे दाता जी दा ये दर्शन डिठा नहीं जांदा। हे मेरे नैणों, मिट जाओ और कदी ना खुलो। इस सूरत नू जिस रंग विच डिठा सी, उस तो छुट होर रंग भी देखण तो पहले मिट दे। नहीं मिटे तां हुण कदी ना खुलो। एवं रोंदी कीरने कर दी एक विद्या दा भंडार पंडिता, हावियां दे मूँह शुदैण हुंदी जा रही है। किन्नी वेर छाल मार के मर जाण दा जोश उठदा है, पर वो दर्शन कुछ ऐसा प्यारा है कि अजी भी नज़र नू खिंचदा है ते परे नहीं होण देंदा। इस रंग विच बौली होई ने बजरे नू अपनी बेड़ी नाल बन लिया। अपनी बेड़ी विच कास फूस दे तकिए बना के एक मसनद बनाई ते प्यारे दाता जी नू चाह के उत्ते लिटाया। जो कुछ बस्तर सी उत्ते पाया ते मूँह नंगा रख लिया। पानी तत्ता करके मूँह हाथ पैर साफ कीते, ਬਨ ਦੇ ਫੁੱਲ ਲਿਆ ਕੇ ਸਜਾ ਦਿੱਤਾ। ਰਾਤ ਆ ਗਈ, ਬੇੜੀ ਵਿੱਚ ਅੱਗ ਬਾਲ ਕੇ ਨਿੱਘ ਕਰ ਦਿੱਤੀ ਅਤੇ ਵੀਣਾ ਲੈ ਕੇ ਲੱਗੀ ਭਰਥਰੀ ਜੀ ਦੇ ਵੈਰਾਗ ਦੇ ਸਲੋਕ ਗਾਇਨ ਕਰਨ। ਦਰਿਆ ਅੱਜ ਬਹੁਤ ਚੜ੍ਹਿਆ ਹੋਇਆ ਸੀ। ਪਾਰ ਤੋਂ ਇੱਕ ਸੰਗ ਬੇੜੀਆਂ ਦਾ ਆ ਰਿਹਾ ਸੀ। ਰਸਤੇ ਵਿੱਚ ਉਖਿਆਈ ਦੇ ਕਾਰਨ ਬੇੜੇ ਚਿਰ ਕੀ ਰਾਤ ਗਈ ਪਾਰ ਲੱਗੇ। ਝੁੰਡ ਦੇ ਵਾਸੀ ਤਾਂ ਘਰ ਜਾ ਪਹੁੰਚੇ, ਪਰ ਪਰੇ ਜਾਣ ਵਾਲਿਆਂ ਨੇ ਉੱਥੇ ਹੀ ਡੇਰਾ ਕੀਤਾ। ਸਭ ਤੋਂ ਵਧੀਕ ਲੋੜ ਅੱਗ ਦੀ ਸੀ। ਇਸ ਵੇਲੇ ਕਾਫਲੇ ਵਿੱਚੋਂ ਇੱਕ ਆਦਮੀ ਇਸ ਬੇੜੀ ਵਿੱਚ ਅੱਗ ਬਲਦੀ ਵੇਖ ਕੇ ਅੱਗ ਲੈਣ ਆਇਆ। ਜਾਂ ਕੇ ਉਸਨੇ ਡਿੱਠਾ ਤਾਂ ਹੱਕਾ ਬੱਕਾ ਰਹਿ ਗਿਆ ਕਿ ਇੱਕ ਮੁਰਦਾ ਲੋਥ ਸ਼ਿੰਗਾਰੀ ਹੋਈ ਤਰੀ ਹੈ ਅਤੇ ਇੱਕ ਜਵਾਨ ਸੁੰਦਰੀ ਵੀਣਾ ਵਜਾਉਂਦੀ ਅਤੇ ਗਾਉਂ ਰਹੀ ਹੈ। ਸ਼ਬਦ ਤੇ ਖਿੜੀ ਚਾਨਣੀ ਦੀ ਰਾਤ ਉੱਤੇ ਨੀਲਾ ਤਾਰਿਆਂ ਜੜਿਆ ਆਕਾਸ਼, ਹੇਠਾਂ ਜਲ, ਇਸ ਅਡੋਲ ਤੇ ਸੀਤਲ ਸਮੇਂ ਇਹ ਕੀ ਨਜ਼ਾਰਾ ਨਜ਼ਰ ਆ ਰਿਹਾ ਹੈ। ਡਰੇ ਯਾਰ ਸਮਝਿਆ ਕਿ ਜਲਦੀ ਕੋਈ ਪਰੀ ਹੈ ਤੇ ਇਸ ਇਕੱਲ ਵੇਲੇ ਬਾਹਰ ਆ ਕੇ ਆਪਣੀ ਮੌਜ ਬਹਾਰ ਕਰ ਰਹੀ ਹੈ। ਅਗਲੇ ਕਦੇ ਦੋ ਕਦਮ ਅੱਗੇ ਵਧੇ ਕਦੀ ਹਟੇ, ਗੱਲ ਕੀ ਹੌਸਲਾ ਕਰਕੇ ਇਸਨੇ ਅੱਗ ਜਾ ਹੀ ਮੰਗੀ, ਪਰ ਉੱਥੇ ਸੁਣੇ ਕੌਣ। ਬੇਖਬਰ ਸਮਝ ਕੇ ਇਸਨੇ ਅੱਗੇ ਵਧ ਕੇ ਆਪੇ ਅੱਗ ਲੈ ਲਿੱਤੀ। ਡੇਰੇ ਜਾ ਕੇ ਇਸਨੇ ਆਪਣੇ ਮਾਲਕ ਨੂੰ ਸਾਰੀ ਵਿਥਿਆ ਸੁਣਾਈ। ਅਸਚਰਜ ਹੋ ਕੇ ਮਾਲਕ ਦਾ ਜੀ ਵੀ ਦੇਖਣ ਨੂੰ ਕਰ ਆਇਆ। ਜਾਂ ਉੱਥੇ ਪਹੁੰਚਾ ਤੇ ਡਿੱਠਾ ਤਾਂ ਸਮਝ ਗਿਆ ਕਿ ਇੱਥੇ ਤਾਂ ਕੋਈ ਦੁੱਖ ਦੀ ਹੋਣੀ ਵਰਤੀ ਹੈ। ਲੋਥ ਵੱਲ ਤੱਕੇ ਅਚੰਬਾ ਹੋਵੇ, ਵੀਣਾ ਤੇ ਪੋਥੀ ਵੇਖੇ ਤੇ ਸਮਝੇ ਕਿ ਵਿਦਵਾਨ ਹੈ। ਅਖੀਰ ਅੱਗੇ ਵੱਧ ਕੇ ਬੇੜੀ ਦੇ ਵਿੱਚ ਚਲਾ ਗਿਆ ਔਰ ਲੋਥ ਦੇ ਨੱਕ ਅੱਗੇ ਪਹਿਲੇ ਪੁੱਠਾ ਹੱਥ ਕੀਤਾ ਤੇ ਫਿਰ ਰੂੰ ਤਰ ਦਿੱਤੀ। ਫਿਰ ਕੁਛ ਨੋਹਾਂ ਦਾ ਰੰਗ ਡਿੱਠਾ, ਅੱਖਾਂ ਦੇ ਆਨੇ ਦੇਖੇ, ਸਰੀਰ ਤੇ ਹੱਥ ਫੇਰਿਆ। ਕਾਕੀ ਹੁਣ ਹੋਸ਼ ਵਿੱਚ ਆ ਕੇ ਅਚਰਜ ਹੋ ਰਹੀ ਸੀ। ਇਹ ਸੱਜਣ ਹੁਣ ਆਪ ਉਸਨੂੰ ਕਹਿਣ ਲੱਗਾ, ਹੇ ਸੁੰਦਰੀ, ਤੂੰ ਪੰਡਤਾ ਮਾਲੂਮ ਹੁੰਦੀ ਹੈ, ਮੈਂ ਵੈਦ ਹਾਂ, ਤੇਰੇ ਇਸ ਦੁੱਖ 'ਤੇ ਮੈਨੂੰ ਤਰਸ ਆਇਆ ਹੈ, ਜੇ ਤੂੰ ਚਾਹੇ ਤਾਂ ਮੈਂ ਇਸ ਨੂੰ ਅਰੋਗ ਕਰ ਦਿਆਂ। ਕਾਕੀ, ਕੀ ਮਰ ਚੁੱਕੇ ਜੀਉ ਸਕਦੇ ਹਨ? ਵੈਦ, ਇਹ ਮਰ ਨਹੀਂ ਗਿਆ, ਜੀਉਂਦਾ ਹੈ। ਕਾਕੀ, ਮਰ ਕੇ ਵੀ ਜੀਉਂਦਾ ਹੈ? ਵੈਦ, ਮੋਇਆ ਨਹੀਂ, ਜੀਉਂਦਾ ਹੈ। ਕਾਕੀ, ਸੱਚ? ਵੈਦ, ਹਾਂ ਸੱਚ। ਕਾਕੀ, ਕੀ ਆਪ ਇਸ ਨੂੰ ਮੇਰੇ ਨਾਲ ਗੱਲਾਂ ਕਰਾ ਸਕਦੇ ਹੋ? ਵੈਦ, ਹਾਂ। ਹਾਂ ਸੁਣਦੇ ਹੀ ਕਾਕੀ ਪੈਰਾਂ 'ਤੇ ਢਹਿ ਪਈ ਤੇ ਹੇ ਜੀਵਨ ਦਾਤੇ, ਕੀ ਤੂੰ ਰਾਜਾ ਤਾਂ ਨਹੀਂ? ਵੈਦ, ਮੈਂ ਨਾ ਰਾਜਾ ਹਾਂ ਨਾ ਵਜ਼ੀਰ, ਇੱਕ ਵੈਦ ਹਾਂ ਜੋ ਇਸ ਦਾ ਦਾਰੂ ਕਰ ਸਕਦਾ ਹਾਂ। ਕਾਕੀ, ਮੈਂ ਦੁਖੀਆ ਹਾਂ, ਨਿਰਤਨ ਹਾਂ, ਆਪ ਜੇ ਰਾਜ਼ੀ ਕਰ ਦਿਓ ਤਾਂ ਆਪ ਦੇ ਘਰ ਦੀ ਸੇਵਾ ਸ਼ੁਕਰਾਨੇ ਭਰੇ ਦਿਲ ਨਾਲ ਕਰ ਸਕਾਂਗੀ, ਹੋਰ ਮੇਰੇ ਪਾਸ ਕੁਝ ਨਹੀਂ ਹੈ। ਵੈਦ, ਤੇਰਾ ਪੰਡਤ ਹੋਣਾ ਮੇਰੇ ਲਈ ਕਾਫੀ ਹੈ। ਵਿਦਵਾਨ ਦੁੱਖ ਵਿੱਚ ਹੋਵੇ ਤੇ ਵਿਦਵਾਨ ਸੇਵਾ ਨਾ ਕਰੇ ਤਾਂ ਉਸ ਦੇ ਤ੍ਰਿਗ ਹੈ। ਕਾਕੀ, ਆਪ ਧਨ ਹੋ, ਆਪ ਦਾ ਜਨਮ ਧਨ ਹੈ। ਵੈਦ, ਬੀਬਾ, ਇਹ ਤੇਰਾ ਕੀ ਲੱਗਦਾ ਹੈ? ਕਾਕੀ, ਮੇਰੇ ਰਾਜਾ ਜੀ ਦਾ ਸਿਪਾਹੀ ਹੈ। ਵੈਦ, ਕਿਹੜੇ ਰਾਜਾ ਜੀ? ਕਾਕੀ, ਮੈਂ ਨਹੀਂ ਜਾਣਦੀ। ਵੈਦ, ਕਿਸ ਦੇਸ਼ ਦੇ ਰਾਜਾ ਜੀ? ਕਾਕੀ, ਮੈਨੂੰ ਪਤਾ ਨਹੀਂ। ਵੈਦ, ਫਿਰ ਤੇਰੇ ਰਾਜਾ ਜੀ ਕਿਸ ਤਰ੍ਹਾਂ? ਕਾਕੀ, ਇਹ ਵੀ ਮੈਨੂੰ ਪਤਾ ਨਹੀਂ। ਵੈਦ, ਇਸ ਦਾ ਨਾਂ ਕੀ ਹੈ? ਕਾਕੀ, ਮੇਰੇ ਰਾਜਾ ਜੀ ਦਾ ਸਿਪਾਹੀ, ਇਹ ਨਾਂ ਤਾਂ ਇਹਨਾਂ ਨੇ ਆਪਣੇ ਆਪ ਦੱਸਿਆ ਸੀ ਅਤੇ ਸਾਡੇ ਨਗਰ ਦੇ ਲੋਕ ਮਿੱਠ ਬੋਲਾ ਸਾਈ ਸੱਦੇ ਸਨ ਅਤੇ ਮੇਰੀ ਅੰਮੀ ਇਹਨਾਂ ਨੂੰ ਦਾਤਾ ਲੋਕ ਆਖਿਆ ਕਰਦੀ ਸੀ। ਵੈਦ, ਤੁਹਾਡਾ ਸੰਬੰਧ ਕੀ ਹੈ? ਕਾਕੀ, ਮੇਰਾ? ਵੈਦ, ਹਾਂ ਬੱਚੀ, ਤੇਰਾ। ਕਾਕੀ, ਮੇਰੇ ਜੀਵਨ ਦਾਤਾ ਹਨ ਪਰ ਅਜੇ ਜੀਵਨ ਦਿੱਤਾ ਨਹੀਂ। ਕੋਈ ਪ੍ਰੀਤਮ ਜੀ ਹਨ ਪਰ ਮੇਰੇ ਲਈ ਉਹ ਅਣਡਿੱਠੇ ਪ੍ਰੀਤਮ ਜੀ ਹਨ, ਉਹਨਾਂ ਦੇ ਪਾਸ ਜੀਵਨ ਦਾਤ ਹੈ। ਵੈਦ ਨੇ ਸੋਚਿਆ ਕਿ ਗਮ ਦੇ ਮਾਰੇ ਇਸ ਦੀ ਹੋਸ਼ ਟਿਕਾਣੇ ਨਹੀਂ ਹੈ, ਜਦ ਇਹ ਰਾਜ਼ੀ ਹੋਵੇਗਾ ਤਦ ਆਪੇ ਪਤਾ ਲੱਗ ਜਾਵੇਗਾ। ਮਸਤਕ ਇਸ ਰੋਗੀ ਦਾ ਵੀ ਚੌੜਾ ਅਤੇ ਯੋਗੀ ਵਰਗਾ ਜਾਪਦਾ ਹੈ, ਆਸ਼ਾ ਹੈ ਇਹ ਵੀ ਹੀਰਾ ਹੀ ਨਿਕਲੇਗਾ। ਸੇਵਾ ਕਰ ਦਿਓ, ਸੇਵਾ ਨੂੰ ਹੀ ਮੇਵਾ ਪੈਂਦਾ ਹੈ। ਵੈਦ ਜੀ ਆਪਣਾ ਖੜੀਆ ਲੈ ਆਏ ਅਤੇ ਉਸ ਵਿੱਚੋਂ ਇੱਕ ਦਵਾਈ ਕੱਟ ਕੇ ਕਹਿਣ ਲੱਗੇ, ਕਾਕੀ, ਇਹ ਦਵਾਈ ਇਸ ਦੀਆਂ ਪੁੜਪੁੜੀਆਂ ਵਿੱਚ ਮਲਦੀ ਰਹੋ, ਅਤੇ ਦੂਸਰੀ ਦਵਾਈ ਦਿੱਤੀ ਕਿ ਇਸ ਦੀਆਂ ਬਗਲਾਂ ਦੇ ਅੰਦਰ ਥੋੜ੍ਹੇ ਥੋੜ੍ਹੇ ਚਿਰ ਪਿੱਛੋਂ ਮੱਲੀ ਜਾ, ਅਤੇ ਚਾਰ ਪਤਲੀਆਂ ਜਿਹੀਆਂ ਪੂੜੀਆਂ ਦਿੱਤੀਆਂ ਕਿ ਇਹ ਰਾਤ ਵਿੱਚ ਚਾਰ ਵਾਰੀ ਇਸਦਾ ਮੂੰਹ ਖੋਲ੍ਹ ਕੇ ਜੀਭ ਦੀ ਨੋਕ ਉੱਤੇ ਲਗਾ ਦੇਵੀਂ। ਵੈਦ ਹੋਰੀ ਤਾਂ ਆਪਣੇ ਡੇਰੇ ਚਲੇ ਗਏ, ਨਿਰਾਸਾਂ ਦੇ ਹੱਥ ਵਿਕ ਚੁੱਕੀ ਕੰਨਿਆਂ ਵਿੱਚ ਉਮੈਦ ਅਤੇ ਸਾਹਸ ਭਰ ਗਏ। ਇਹ ਜੀ ਪਵੇਗਾ? ਨਿੱਕੀ ਜਿਹੀ ਪੁੱਛ ਸੀ ਜੋ ਪੰਡਤਾ ਕਾਕੀ ਦੇ ਦਿਮਾਗ ਵਿੱਚ ਬਾਰ ਬਾਰ ਉੱਠਦੀ ਸੀ। ਆਪਣੀ ਅਕਲ ਤਾਂ ਜਵਾਬ ਦਿੰਦੀ ਸੀ ਨਹੀਂ, ਪਰ ਵੈਦ ਜੀ ਦੀ ਸੂਰਤ ਸਾਹਮਣੇ ਆਖਣ ਆਉਂਦੀ ਸੀ ਅਤੇ ਆਖਦੀ ਸੀ, ਜ਼ਰੂਰ। ਰਾਤ ਭਰ ਕਾਕੀ ਸੁੱਤੀ ਨਹੀਂ, ਵੈਦ ਜੀ ਦੀ ਆਗਿਆ ਅਨੁਸਾਰ ਦਵਾਈਆਂ ਮਲਦੀ ਰਹੀ ਅਤੇ ਸਾਰੀ ਰਾਤ ਅੱਗ ਬਲਦੀ ਰੱਖੀ। ਸਵੇਰੇ ਵੈਦ ਜੀ ਆਪੇ ਆ ਗਏ, ਸਰੀਰ ਸਾਰੇ ਨੂੰ ਚੰਗੀ ਤਰ੍ਹਾਂ ਦੇਖ ਕੇ ਕਹਿਣ ਲੱਗੇ, ਕਾਕੀ ਮੇਰੀ ਦਵਾਈ ਅਸਰ ਕਰ ਗਈ ਹੈ ਅਤੇ ਬਿਮਾਰੀ ਮੋੜਾ ਖਾ ਗਈ ਹੈ। ਜੇ ਤੂੰ ਧਿਆਨ ਨਾਲ ਦਾਰੂ ਕੀਤਾ ਤਾਂ ਜ਼ਰੂਰ ਫਾਇਦਾ ਹੋਵੇਗਾ, ਪਰ ਇੱਕ ਮੁਸ਼ਕਲ ਹੈ। ਮੈਂ ਅੱਜ ਟੁਰ ਜਾਣਾ ਹੈ ਅਤੇ ਤੁਸੀਂ ਇਸ ਨੂੰ ਲੈ ਕੇ ਮੇਰੇ ਨਾਲ ਟੁਰ ਨਹੀਂ ਸਕਦੇ। ਕਾਕੀ, ਹੇ ਕਵੀਰਾਜ ਜੀ, ਆਪਨੇ ਮੇਰੀ ਆਸ ਨੂੰ ਜਵਾ ਕੇ ਫਿਰ ਮਾਰਿਆ ਹੈ, ਜਿਸ ਕਰਕੇ ਮੇਰੀ ਪੀੜਾ ਵੱਧ ਗਈ ਹੈ, ਪਰੰਤੂ ਮੇਰੇ ਲਈ ਦੈਵ ਗਤੀ ਹੀ ਹੁਣ ਐਸੀ ਹੈ। ਸੋ ਚੰਗਾ, ਹੇ ਚੰਦਰ ਭਗਾ, ਪਿਆਰੀ ਚੰਦਰ ਭਗਾ ਨਦੀ, ਮੈਂ ਹੁਣ ਤੇਰੇ ਵਿੱਚ ਪ੍ਰਵੇਸ਼ ਕਰਾਂਗੀ, ਕਿਉਂਕਿ ਮੈਨੂੰ ਜੇ ਦਾਤਾ ਜੀ ਦੇ ਦਰਸ਼ਨ ਨਾ ਹੁੰਦੇ ਤਾਂ ਆਸ ਲੱਗ ਜੀਵੀ ਜਾਂਦੀ। ਜਦ ਦਰਸ਼ਨ ਹੋ ਗਏ ਤਾਂ ਪਤਾ ਲੱਗ ਗਿਆ ਕਿ ਉਹ ਹੁਣ ਪਰਲੋਕ ਚੱਲ ਬਸੇ ਹਨ, ਤਦ ਮੈਂ ਹੁਣ ਪਰਲੋਕ ਜਾ ਕੇ ਹੀ ਉਹਨਾਂ ਦੀ ਭਾਲ ਕਰਾਂਗੀ। ਵੈਦ ਜੀ ਨੇ ਜਦ ਇਸ ਤਰ੍ਹਾਂ ਦਾ ਵਿਰਲਾਪ ਸੁਣਿਆ ਤਾਂ ਡਿੱਠਾ ਕਿ ਇਸ ਦਾ ਸੰਕਲਪ ਦ੍ਰਿੜ ਹੈ ਅਤੇ ਜੇ ਮੈਂ ਸੇਵਾ ਕਰਾਂ ਤਾਂ ਦੋ ਜਾਨਾਂ ਬਚਾ ਸਕਦਾ ਹਾਂ ਅਤੇ ਜੇ ਟੁਰ ਗਿਆ ਤਾਂ ਦੋਹਾਂ ਦਾ ਘਾਤ ਹੋ ਜਾਏਗਾ। ਤਦ ਆਖਣ ਲੱਗਾ, ਹੇ ਕੰਨਿਆ, ਮੈਂ ਚੁਣ ਜਾ ਕੇ ਕਿਸੇ ਅਸਥਾਨ 'ਤੇ ਡੇਰਾ ਕਰਦਾ ਹਾਂ ਅਤੇ 2 ਦਿਨ ਤੇਰੇ ਪਾਸ ਠਹਿਰਦਾ ਹਾਂ। ਇਤਨੇ ਤੱਕ ਉਮੀਦ ਹੈ ਕਿ ਖਤਰਾ ਲੰਘ ਜਾਏਗਾ। ਕਾਕੀ, ਕਵੀਰਾਜ ਜੀ, ਆਪ ਧੰਨੇ ਹੋ, ਆਪ ਧੰਨੇ ਹੋ ਜੋ ਇੱਕ ਦੁਖੀ ਕੰਨਿਆ ਦੀ ਅਸੀਸ ਲੈ ਰਹੇ ਹੋ। ਵੈਦ ਜੀ ਨੇ ਹੁਣ ਦਾਰੂ ਦਿੱਤਾ ਅਤੇ ਆਪ ਚੁਣ ਜਾ ਕੇ ਧਰਮਸ਼ਾਲਾ ਵਿੱਚ ਡੇਰਾ ਲਾਇਆ। ਇਹਨਾਂ ਦਿਨਾਂ ਵਿੱਚ ਭਾਈ ਜੀਵਣਾ ਨਾਮ ਇੱਕ ਚੰਗਾ ਲੋਕ ਇਸ ਧਰਮਸ਼ਾਲਾ ਵਿੱਚ ਭਾਈ ਆਉਂਦਾ ਸੀ। ਵੈਦ ਰਾਜ ਜੀ ਨੇ ਜਦ ਉਸਨੂੰ ਆਪਣੇ ਅਟਕਣ ਦਾ ਕਾਰਨ ਦੱਸਿਆ ਤਾਂ ਭਾਈ ਜੀਵਣੇ ਦੇ ਨੇਤਰਾਂ ਵਿੱਚ ਨੀਰ ਆ ਗਿਆ ਅਤੇ ਵੈਰਾਗ ਵਿੱਚ ਹੀ ਅੱਖਾਂ ਮੀਟ ਲਈਆਂ। ਕੀ ਵੇਖਦੇ ਹਨ ਕਿ ਕੋਈ ਗੁਰਮੁਖ ਜੀ ਖੜ੍ਹੇ ਹਨ ਅਤੇ ਕਹਿ ਰਹੇ ਹਨ, ਪਿਆਰਿਆਂ ਦੇ ਦੁੱਖ ਪਿਆਰ ਕਰਨ ਵਾਲਿਆਂ ਦੀ ਛਾਤੀ 'ਤੇ ਪੈਂਦੇ ਹਨ। ਭਾਈ ਜੀਵਣੇ ਨੇ ਜਾਣ ਲਿਆ ਕਿ ਮੈਨੂੰ ਮੇਰੇ ਫਰਜ਼ ਲਈ ਜਗਾਇਆ ਗਿਆ ਹੈ। ਇਹ ਜੀਵ ਹੋਵੇ ਨਾ ਤਾਂ ਮੇਰੇ ਪਿਆਰੇ ਗੁਰੂ ਨਾਨਕ ਦੇ ਪਿਆਰੇ ਹਨ। ਸ੍ਰਿਸ਼ਟੀ ਮਾਤਰ ਦਾ ਦੁੱਖ ਦੂਰ ਕਰਨਾ ਮਨੁੱਖ ਦਾ ਫਰਜ਼ ਹੈ ਅਤੇ ਇੱਥੇ ਤਾਂ ਕੁਝ ਪਿਆਰ ਦੀ ਲਪਟ ਵੀ ਆਉਂਦੀ ਹੈ। ਗੱਲ ਕੀ, ਭਾਈ ਜੀਵਣਾ ਵੈਦ ਜੀ ਦੇ ਨਾਲ ਉੱਥੇ ਪਹੁੰਚਾ, ਜਾ ਕੇ ਕਾਕੀ ਨੂੰ ਬੇਨਤੀ ਕੀਤੀ, ਇਸ ਠੰਡ ਵਿੱਚ ਇਸ ਤਰ੍ਹਾਂ ਖੁੱਲ੍ਹੇ ਥਾਂ ਪਿਆ ਦਾਰੂ ਨੇ ਕਾਟ ਘੱਟ ਕਰਨੀ ਹੈ, ਤੁਸੀਂ ਮੇਰੇ ਕੋਲ ਚੱਲੋ, ਉੱਥੇ ਥਾਂ ਵੀ ਹੈ, ਮੰਜਾ ਅਤੇ ਬਿਸਤਰਾ ਵੀ ਹੈ, ਮੈਂ ਵੀ ਸੇਵਾ ਕਰਾਂਗਾ। ਕਾਕੀ, ਮਹਾਰਾਜ ਆਪ ਧੰਨ ਹੋ, ਪਰ ਮੈਂ ਬਨਵਾਸਨ ਹਾਂ, ਘਰਾਂ ਅਤੇ ਮੰਦਰਾਂ ਤੋਂ ਮੂੰਹ ਮੋੜ ਚੁੱਕੀ ਹਾਂ, ਹੁਣ ਮੁੜ ਕੇ ਉਹਨਾਂ ਹੀ ਮੰਦਰਾਂ ਵਿੱਚ ਵੜਨਾ ਮੇਰੇ ਲਈ ਉਲਾਂਭਾ ਹੈ। ਇੱਥੇ ਹੀ ਜੋ ਭਗਵੰਤ ਭਾਵਨੀ ਹੈ ਪਈ ਬੀਤੇਗੀ। ਜੀਵਣਾ ਬਿਮਾਰ ਵੱਲ ਤੱਕ ਕੇ, ਕਾਕੀ ਇਹ ਸੱਜਣ ਤਾਂ ਬਨਵਾਸੀ ਨਹੀਂ ਹੈ, ਤੁਸੀਂ ਬਨਵਾਸੀ ਕਿਸ ਤਰ੍ਹਾਂ ਹੋ? ਕਾਕੀ ਇਹ ਤਾਂ ਬੀਤ ਰਾਗ ਬੋਧੀ ਸਵਤਾ ਹੈ, ਇਹ ਤਾਂ ਯੋਗੀ ਹੈ, ਇਹ ਤਾਂ ਸੰਨਿਆਸੀ ਹੈ। ਜੀਵਣਾ ਹੋ ਨਹੀਂ ਸਕਦਾ, ਹਾਂ ਇਹ ਬੀਤ ਰਾਗੀ ਸੰਨਿਆਸੀਆਂ ਅਤੇ ਯੋਗੀਆਂ ਤੋਂ ਉੱਚਾ ਹੈ, ਪਰ ਇਹ ਬਨਵਾਸੀ ਨਹੀਂ ਹੈ। ਕਾਕੀ ਅਚਰਜ ਹੋ ਕੇ, ਕੀ ਇਹ ਗ੍ਰਿਸਤੀ ਹੈ? ਜੀਵਣਾ ਪੱਕੀ ਗੱਲ ਤਾਂ ਤੁਸੀਂ ਜਾਣੋ, ਪਰ ਇਹ ਜਲ ਵਿੱਚ ਵਸਣ ਵਾਲੀ ਅਤੇ ਜਲ ਤੋਂ ਅਲੇਪ ਰਹਿਣ ਵਾਲੀ ਮੁਰਗਾਬੀ ਹੈ। ਕਾਕੀ ਮੈਂ ਨਹੀਂ ਸਮਝੀ। ਜੀਵਣਾ ਬੱਚਿਆ, ਘਰ ਬਾਰੀ ਹੋਵੇ ਚਾਹੇ ਅਤੀਤ ਹੋਵੇ, ਇਸ ਵੇਲੇ ਬਿਮਾਰ ਹੈ, ਛੇਤੀ ਰਾਜ਼ੀ ਕਰਨ ਵਾਸਤੇ ਇਸ ਥਾਂ ਨਾਲੋਂ ਧਰਮਸ਼ਾਲਾ ਵਿੱਚ ਛੇਤੀ ਆਰਾਮ ਹੋ ਸੀ, ਸੋ ਇਹ ਵੀ ਇੱਕ ਦਾਰੂ ਹੀ ਸਮਝੋ। ਕਾਕੀ ਮੈਂ ਘਰ ਤੋਂ ਟੁਰੀ ਬਨਚਰਿਆ ਲਈ ਸਾਂ, ਘਰ ਵਿੱਚ ਕੀ ਕੁ ਜਾਵਾਂ? ਪਰ ਮਿੱਠ ਬੋਲੇ ਦਾਤਾ ਜੀ ਦੀ ਖਾਤਰ ਕੀ ਨਹੀਂ ਕਰਨਾ? ਜੀਵਣਾ ਕਾਕੀ ਮੈਂ ਤੈਨੂੰ ਘਰ ਨਹੀਂ ਲੈ ਚੱਲਦਾ, ਧਰਮਸਾਲ ਵਿੱਚ ਲੈ ਚੱਲਦਾ ਹਾਂ, ਜਿੱਥੇ ਸਾਧੂ ਲੋਕ ਵਸਦੇ ਹਨ ਔਰ ਤਪੀ ਪੁਰਖ ਨਿਵਾਸ ਕਰਦੇ ਹਨ। ਧਰਮਸਾਲ ਘਰ ਨਹੀਂ ਹੈ। ਸਤ ਬਚਨ ਕਹਿ ਕੇ ਕਾਕੀ ਤਿਆਰ ਹੋ ਪਈ, ਇੱਕ ਮੰਜੇ 'ਤੇ ਪਾ ਕੇ ਦਾਤਾ ਜੀ ਨੂੰ ਨਾਲ ਲੈ ਚੱਲੇ, ਬੇੜੀ ਦਾ ਲੱਟਾ ਪੱਟਾ ਵੀ ਚੁਕਵਾ ਲਿਆ ਅਤੇ ਭਾਈ ਜੀਵਣੇ ਜੀ ਨੇ ਬਜਰਾ ਅਤੇ ਡੱਗੀ ਮੁਹਾਣਿਆਂ ਦੇ ਸਪੁਰਦ ਕੀਤੇ ਕਿ ਸੰਭਾਲ ਰੱਖਣ। ਧਰਮਸ਼ਾਲਾ ਵਿੱਚ ਦਾਤਾ ਜੀ ਦਾ ਦਾਰੂ ਸ਼ੁਰੂ ਹੋਇਆ। ਭਾਈ ਜੀਵਣਾ ਜੀ ਨੇ ਜਦ ਕਾਕੀ ਦੀ ਵਿਥਿਆ ਦੇਖੀ ਚਕਰਿਤ ਰਹਿ ਗਏ। ਜਦ ਵਿਥਿਆ ਸੁਣੀ ਤਦ ਹੋਰ ਵੀ ਪਿਆਰ ਅਤੇ ਸਤਿਕਾਰ ਪੈਦਾ ਹੋ ਗਿਆ। ਦਾਤਾ ਜੀ ਦੀ ਸੂਰਤ ਹੀ ਉਹਨਾਂ ਦੀ ਖਿੱਚ ਲਈ ਕਾਫੀ ਸੀ, ਪਰ ਹੁਣ ਤਾਂ ਵਿਥਿਆ ਹੋਰ ਵੀ ਖਿੱਚ ਪਾ ਗਈ। ਅਜੇ ਪਤਾ ਹੀ ਨਹੀਂ ਸੀ ਕਿ ਇਸ ਦੁੱਖ ਭਰੀ ਦਸ਼ਾ ਵਿੱਚ ਇਹ ਮੋਹਨੀ ਮੂਰਤ ਕਿਉਂ ਆਈ ਸੀ। ਵੈਦ ਜੀ 3 ਦਿਨ ਉੱਥੇ ਰਹੇ। 3 ਦਿਨਾਂ ਵਿੱਚ ਪਹਿਲੇ ਨਿਗ ਪਰਤ ਦੀ ਆਪਣੇ ਟਿਕਾਣੇ ਆਈ ਅਤੇ ਸਵਾਸ ਜੇ ਇੰਨੇ ਧੀਮੇ ਸਨ ਕਿ ਪਹਿਲਾਂ ਮਾਲੂਮ ਹੀ ਨਹੀਂ ਸਨ ਹੁੰਦੇ, ਹੁਣ ਬਿਲਕੁਲ ਸਾਫ਼ ਆਉਣ ਲੱਗ ਪਏ। ਫਿਰ ਹੋਸ਼ ਮੁੜੀ। 3ਰੇ ਦਿਨ ਅੱਖਾਂ ਖੁੱਲੀਆਂ ਤਾਂ ਸਾਹਮਣੇ ਕੋਈ ਕੰਨਿਆ ਬੈਠੀ ਦੇਖੀ। ਕਮਜ਼ੋਰੀ ਬਹੁਤ ਸੀ, ਬੋਲ ਨਹੀਂ ਸਕੇ, ਪਰ ਪਤਾ ਲੱਗ ਪਿਆ ਕਿ ਕੋਈ ਮੇਰੀ ਸੇਵਾ ਕਰ ਰਿਹਾ ਹੈ, ਇਸ ਕਰਕੇ ਅਚਰਜ ਨਹੀਂ ਹੋਏ। ਕਮਜ਼ੋਰੀ ਬਹੁਤੀ ਸੀ, ਅੱਖਾਂ ਮੀਟ ਲੀਆਂ। ਇਸ ਤਰ੍ਹਾਂ 4ਵੇਂ ਦਿਨ ਫਿਰ ਅੱਖਾਂ ਖੁੱਲੀਆਂ, ਤੱਕ ਤੱਕ ਕੇ ਫਿਰ ਮੀਟ ਲਈਆਂ। ਹੁਣ ਤਾਕਤ ਵੀ ਕੁਛ ਫਿਰ ਆਈ ਸੀ। 2 ਵਾਰੀ ਪ੍ਰੀਤਮ ਜੀ ਮੂੰਹੋਂ ਨਿਕਲਿਆ ਔਰ ਨੇਤਰਾਂ ਵਿੱਚੋਂ 2 ਕੋਟੇ ਪੇ ਕਿਰੇ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ 3ਰਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।